ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਰਕਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਸੀਮਾ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਨਾ ਆਸਟ੍ਰੇਲੀਆ ਦੀ ਆਰਥਿਕਤਾ ਲਈ ਨੁਕਸਾਨਦੇਹੀ ਹੋ ਸਕਦਾ। ਕੀ ਹੈ ਮਾਮਲਾ ਤੇ ਇਸ ਦਾ ਤੁਹਾਡੇ ਤੇ ਕੀ ਤੇ ਕਿਵੇਂ ਅਸਰ ਪੈ ਸਕਦਾ, ਜਾਣੋ SBS ਪੰਜਾਬੀ ਤੇ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟੇ ਘਟਾਉਣ, ਵੀਜ਼ਾ ਲਗਵਾਉਣ ਲਈ ਪੈਸੇ ਦੇ ਪ੍ਰਮਾਣ ਜਾਂ ਬੈਂਕਿੰਗ ਫੰਡਸ ਦੀਆਂ ਜ਼ਰੂਰਤਾਂ ਵਧਾਉਣ, ਸਟੂਡੈਂਟ ਵੀਜ਼ਾ ਫੀਸ ਵਿੱਚ ਲਗਭਗ 125% ਦਾ ਵਾਧਾ ਕਰਨ ਤੋਂ ਬਾਅਦ ਹੁਣ ਸਰਕਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਵੀ ਸੀਮਾ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਮਾਹਿਰਾਂ ਨੂੰ ਡਰ ਹੈ ਕਿ ਆਸਟ੍ਰੇਲੀਆ ਦੇ ਵਿਦਿਆਰਥੀ ਵੀਜ਼ਿਆਂ ਵਿੱਚ ਲਗਾਤਾਰ ਆਉਂਦੇ ਬਦਲਾਅ ਦੇਸ਼ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਜ਼ਰਾਂ ਵਿੱਚ ਘੱਟ ਤਰਜੀਹ ਵਾਲਾ ਵਿਕਲਪ ਬਣਾ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਵਿਦਿਆਰਥੀਆਂ ਦੀ ਆਮਦ ਆਉਣ ਵਾਲੇ ਸਮੇਂ ਵਿੱਚ ਘਟਦੀ ਹੈ ਤਾਂ ਇਸ ਦਾ ਹਰਜਾਨਾ ਆਸਟ੍ਰੇਲੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਮਾਲੀਆ ਨੁਕਸਾਨ ਝੇਲ ਕੇ ਚੁਕਾਉਣਾ ਪੈ ਸਕਦਾ। SBS ਪੰਜਾਬੀ ਨਾਲ ਗੱਲਬਾਤ ਕਰਦਿਆਂ ਭਾਰਤ ਵਿੱਚ ਆਸਟ੍ਰੇਲੀਅਨ ਸਿੱਖਿਆ ਪ੍ਰਤੀਨਿਧੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਨਿਸ਼ਧਰ ਰੈੱਡੀ ਬੋਰਾ ਨੇ ਦੱਸਿਆ ਕਿ ਹਾਲ ਹੀ ਵਿੱਚ ਵੀਜ਼ਾ ਫੀਸ ਦੁੱਗਣੀ ਤੋਂ ਵੀ ਵੱਧ ਕਰਨ ਦਾ ਕਦਮ, ਰਿਹਾਇਸ਼ੀ ਸੰਕਟ ਤੇ ਵੱਧਦੀ ਮਹਿੰਗਾਈ ਅਤੇ ਅੰਤਰਰਾਸ਼ਟਰੀ ਵੀਜ਼ਿਆਂ ਵਿੱਚ ਲਗਾਤਾਰ ਆਉਂਦੇ ਤਬਦੀਲੀਆਂ ਮਿਲ ਕੇ ਆਸਟ੍ਰੇਲੀਆ ਨੂੰ ਵਿਦਿਆਰਥੀਆਂ ਲਈ ਨਾਪਸੰਦੀਦਾ ਬਣਾ ਰਹੇ ਨੇ। ਉਨ੍ਹਾਂ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਅਪਰਾਧੀਆਂ ਵਾਂਗ ਵਰਤਾਅ ਕਰ ਰਹੀ ਹੈ, ਜਿਵੇਂ ਕਿ ਉਨ੍ਹਾਂ ਦਾ ਅਪਰਾਧ ਆਸਟ੍ਰੇਲੀਆ ਨੂੰ ਪੜ੍ਹਾਈ ਕਰਨ ਲਈ ਚੁਣਨਾ ਹੋਵੇ।
In India, students are confused. Any student that applies to Australian universities are not treated in the right way. They are not treated as customers. Instead, they are treated as criminals for applying to Australia. This is very concerning.
GO8 ਦੇ ਮੁੱਖ ਕਾਰਜਕਾਰੀ ਵਿੱਕੀ ਥਾਮਸਨ ਨੇ SBS ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਿਆਂ ਵਿੱਚ ਲਗਾਤਾਰ ਆਉਂਦੇ ਬਦਲਾਅ ਆਸਟ੍ਰੇਲੀਆ ਨੂੰ ਅਨਵੈਲਕਮਿੰਗ ਜਾਂ ਨਾਪਸੰਦੀਦਾ ਦੇਸ਼ ਵਜੋਂ ਪੇਸ਼ ਕਰ ਰਹੇ ਨੇ, ਜੋ ਇੱਕ ਅਫਸੋਸਜਨਕ ਗੱਲ ਹੈ।
Think right now, given cost of living crises universally, not just in Australia, when you start looking at things like having the highest visa fees in the world, and particularly compared to our competitors in New Zealand and Canada and the US, when you look at the visa system and how easy or hard it is to have your visa processed and waiting times, and then you hear, and you, we now have in our federal parliament legislation to implement caps, you might be starting to think, well, am I going to be welcome in Australia? And that's a very sad state of affairs.
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ ਤਾਂ ਆਸਟ੍ਰੇਲੀਆ ਦੀ ਆਰਥਿਕ ਸਥਿਤੀ ਅਤੇ ਖੋਜ ਸ਼ਮਤਾ ਜਾਂ ਰਿਸਰਚ ਕਪੈਸਿਟੀ ਤੇ ਅਸਰ ਪੈ ਸਕਦਾ। ਉਨ੍ਹਾਂ ਨੇ ਸਮਝਾਇਆ ਕਿ ਦੇਸ਼ ਵਿੱਚ ਹੋ ਰਹੀਆਂ ਖੋਜਾਂ ਦੇ ਲਈ ਪੈਸੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਦਿੱਤੀ ਗਈ ਫੀਸਾਂ ਦੀ ਕਮਾਈ ਤੋਂ ਹਾਸਲ ਹੁੰਦੇ ਹਨ, ਅਤੇ ਜੇਕਰ ਸਰਕਾਰ ਅੰਤਰਰਾਸ਼ਟਰੀ ਫੀਸਾਂ ਦੀ ਕਮਾਈ ਨਾਲ ਖੇਡਦੀ ਹੈ ਤਾਂ ਉਨ੍ਹਾਂ ਕੋਲ ਆਪਣੇ ਖੋਜ ਯਤਨਾਂ ਜਾਂ ਰਿਸਰਚ ਐਫਰਟਸ ਲਈ ਪੈਸੇ ਦੇਣ ਦੀ ਇੱਕ ਵੱਡੀ ਚੁਣੌਤੀ ਸਾਹਮਣੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਫੀਸ ਹੀ ਨਹੀਂ ਦਿੰਦੇ, ਬਲਕਿ ਕੰਮ ਕਰਕੇ ਇਕਾਨਮੀ ਨੂੰ ਵਧਾਉਂਦੇ ਨੇ ਤੇ ਟੂਰਿਜ਼ਮ ਰਾਹੀਂ ਵੀ ਅਰਥ ਵਿਵਸਥਾ ਨੂੰ ਵਾਧਾ ਦਿੰਦੇ ਹਨ। ਸ਼੍ਰੀਮਤੀ ਥਾਮਸਨ ਨੇ ਇਹ ਵੀ ਦੱਸਿਆ ਕਿ ਆਮ ਧਾਰਨਾ ਤੋਂ ਉਲਟ ਅੰਤਰਰਾਸ਼ਟਰੀ ਵਿਦਿਆਰਥੀ ਰੈਂਟਿੰਗ ਹਾਊਸਿੰਗ ਮਾਰਕੀਟ ਦਾ ਸਿਰਫ 4% ਹੀ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਨਵੇਂ ਨਿਯਮਾਂ ਬਾਰੇ ਸਰਕਾਰ ਨੇ ਜ਼ਿਆਦਾ ਸਪਸ਼ਟੀ ਨਹੀਂ ਦਿੱਤੀ ਹੈ। ਆਸਟ੍ਰੇਲੀਆ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਦੀ ਕੈਪਿੰਗ ਨਾ ਸਿਰਫ ਉਨ੍ਹਾਂ ਵਿਦਿਆਰਥੀਆਂ ਤੇ ਪ੍ਰਭਾਵ ਪਾ ਸਕਦੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਆਸਟ੍ਰੇਲੀਆ ਵਿੱਚ ਐਡਮਿਸ਼ਨਾਂ ਲੈਣ ਬਾਰੇ ਸੋਚ ਰਹੇ ਨੇ, ਬਲਕਿ ਉਹਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਜਿਨ੍ਹਾਂ ਕੋਲ ਐਕਸੈਪਟੈਂਸ ਲੈਟਰਸ ਜਾਂ ਸਵੀਕ੍ਰਿਤੀ ਪੱਤਰ ਪੁੱਜ ਗਏ ਨੇ.
For many, many years, Australia has had what I have always described as a very distorted funding model, where our research effort is largely funded by our international student revenue. And that is particularly the case for the group of universities that I represent. The Group of Eight, we do 70% of all university-based research in Australia, which is around 20% of the entire national effort outside universities. And that funding, it's around $7.7 billion that we invest into our university system. And we receive around about $2.8 billion from the federal government. The large majority of that funding is actually comes from international fee revenue. So if you start playing around with that international fee revenue, you do have a challenge in terms of how you fund your national research effort. And it's not just our universities, can I say? 69% of our tourism relies on international students and the visitors that come with them. So it's not just universities. So there's a huge impact on our economy if we start having less international students and putting caps on institutions.
ਸ਼੍ਰੀਮਤੀ ਥੌਮਸਨ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਇਰਾਦਾ ਭਾਵੇਂ ਸਹੀ ਹੈ, ਪਰ ਵੀਜ਼ਾ ਫੀਸ ਨੂੰ $710 ਤੋਂ $1,600 ਤੱਕ ਵਧਾਉਣ ਦਾ ਫੈਸਲਾ ਇਹ ਮੰਨ ਕੇ ਚੱਲਦਾ ਹੈ ਕਿ ਗੁਣਵੱਤਾ ਵਾਲੇ ਵਿਦਿਆਰਥੀਆਂ ਦਾ ਮਤਲਬ ਪੈਸੇ ਵਾਲੇ ਵਿਦਿਆਰਥੀ ਹੈ. ਉਹਨਾਂ ਅਨੁਸਾਰ ਇਹ ਧਾਰਨਾ ਗਲਤ ਹੈ ਅਤੇ ਇਸ ਦਾ ਨੁਕਸਾਨ ਪਿਛੜੇ ਮੁਲਕਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਹੋ ਸਕਦਾ ਹੈ.
We want quality students to come to our universities with the intention of studying, not using Australia as a migration pathway. So we support the intent of what the policy is. But what this assumes by hiking up fees by, I think, around 130% is that all quality students are rich. And we know that's not the case. We know that there are good quality students where this will be a barrier to entry. And I'm thinking here of students in underdeveloped countries in the ASEAN region, where we are being encouraged by our federal government to work closer with our partners in the ASEAN region, and indeed we want to. But by putting up the hike, the fees in this way, there is an assumption that, first of all, everyone can afford to pay that.
Mahira ne sarkar nu is niti te ਮੁੜ ਵਿਚਾਰ ਕਰਨ ਦਾ ਆਗਰੇ ਕੀਤਾ ਤੇ ਨਵੀਂ ਨੀਤੀ ਬਣਾਉਣ ਲਈ ਹਰ ਧਿਰ ਦੇ ਲੋਕਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ ਹੈ. SBS ਪੰਜਾਬੀ ਨੇ ਸਿੱਖਿਆ ਵਿਭਾਗ ਨਾਲ ਵੀ ਸਿੱਧੀ ਗੱਲਬਾਤ ਕੀਤੀ ਤੇ ਵਿਭਾਗ ਦੇ ਬੁਲਾਰੇ ਨੇ SBS ਪੰਜਾਬੀ ਨੂੰ ਦੱਸਿਆ ਕਿ ਪੂਰੇ ਸੈਕਟਰ ਵਿੱਚ ਸੀਮਾਵਾਂ ਤੇ ਵਿਚਾਰ ਕਰਨ ਲਈ ਕੰਮ ਚੱਲ ਰਿਹਾ ਹੈ, ਖਾਸ ਕਰਕੇ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਜਾਂ VET ਵਿੱਚ ਸੀਮਾ ਲਗਾਉਣ ਦਾ ਕੰਮ ਜ਼ੋਰਾਂ ਤੇ ਹੈ. ਯੂਨੀਵਰਸਿਟੀਆਂ ਲਈ ਵਿਲੱਖਣ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਫਾਈਲਾਂ ਦੁਆਰਾ ਇੱਕ ਪ੍ਰਤੀਬੰਧਤਾ ਪ੍ਰਣਾਲੀ ਦਾ ਨਿਰਮਾਣ ਕੀਤਾ ਜਾਵੇਗਾ. ਇਹ ਪ੍ਰਣਾਲੀ ਹਰੇਕ ਯੂਨੀਵਰਸਿਟੀ ਲਈ ਦਾਖਲਿਆਂ ਤੇ ਸੀਮਾ ਸਥਾਪਿਤ ਕਰ ਦੇਗੀ. ਬੁਲਾਰੇ ਨੇ ਇਹ ਵੀ ਮੰਨਿਆ ਕਿ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਨੂੰ ਮਹੱਤਵਪੂਰਨ ਸਮਾਜਿਕ ਅਤੇ ਆਰਥਿਕ ਲਾਭ ਪਹੁੰਚਾਉਂਦੇ ਹਨ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਲਈ ਇੱਕ ਕੀਮਤੀ ਰਾਸ਼ਟਰੀ ਸੰਪਤੀ ਹਨ। ਕੀ ਤੁਸੀਂ ਸਰਕਾਰ ਦੇ ਬੁਲਾਰੇ ਨਾਲ ਸਹਿਮਤ ਹੋ? ਸਰਕਾਰ ਦੇ ਇਸ ਨਵੇਂ ਨਿਯਮਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਤੇ ਮੈਸੇਜਾਂ ਰਾਹੀਂ ਸਾਨੂੰ ਜ਼ਰੂਰ ਦੱਸੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।